ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹਾਂ ਰੰਗ ਰਤਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ ਤੇ ਪਦੇ ਪੋਹਾ ਪ੍ਰੇਮ ਪਿਰੀ, ਕਣਕ ਮਾਣਕ ਗਜ ਮੋਤੀਅਨ ਲਾਲਨ, ਨਹਿ ਨਾਹਾ ਨਹੀਂ ਰਾਜਨ ਭਾਗਨ, ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ, ਚਰਨਨ ਸਰਨਨ ਸੰਤਨ ਬੰਦਨ, ਸੁਖੋ ਸੁਖ ਪਾਹੀ। ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ, ਚਰਨਨ ਸਰਨਨ ਸੰਤਨ ਬੰਦਨ, ਸੁਖੋ ਸੁਖ ਪਾਹੀ। ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ, ਜ਼ਾਹਿਰ ਜ਼ਹੂਰ ਹਾਜ਼ਰ ਹਜ਼ੂਰ, ਪਰਮ ਸ਼ਕਤੀ ਪਰਮ ਹਸਤੀ ਅਕਾਲ ਪੁਰਖ ਵਾਹਿਗੁਰੂ ਸਰੂਪ, ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਜੁੜੀ ਹੋਈ ਸਾਧ ਸੰਗਤ ਜੀ, ਰਹਿ ਰਾਜ ਸਾਹਿਬ ਦੇ ਪਾਠ ਤੋਂ ਉਪਰੰਤ ਭਾਈ ਗੁਰਪ੍ਰੀਤ ਸਿੰਘ ਉਹਨਾਂ ਦੇ ਜਥੇ ਨੇ ਆਪ ਜੀ ਨੂੰ ਆਰਤੀ ਸ਼ਬਦ ਕੀਰਤਨ ਸਰਵਣ ਕਰਾਏ ਹਨ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਅਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰਨ ਅਤੇ ਸੁਣਨ ਦੀ ਕੋਸ਼ਿਸ਼ ਕਰੀਏ। ਦੋ ਤਰ੍ਹਾਂ ਦੀ ਪ੍ਰੀਤ ਹੈ ਸਾਧ ਸੰਗਤ ਜੀ, ਜਨਮਾਂ ਜਨਮਾਂਤਰਾਂ ਤੋਂ ਮਨ ਦਾ ਅਭਿਆਸ ਹੋਇਆ ਹੋਇਆ ਬਾਹਰ ਮੁਖੀ, ਬਾਹਰਲੇ ਪਦਾਰਥਾਂ ਤੋਂ ਤੇ ਸਰੀਰਾਂ ਤੋਂ ਸਾਡਾ ਮਨ ਪ੍ਰਭਾਵਿਤ ਹੈ। ਇਸ ਕਾਰਨ ਕਰਕੇ ਮਨ ਦਾ ਜਿਹੜਾ ਰੁੱਖ ਹੈ ਉਹ ਬਾਹਰ ਮੁਖੀ ਹੈ। ਧਨ ਬਾਹਰੋਂ ਮਿਲਿਆ ਹੈ, ਮਾਤਾ ਪਿਤਾ ਬਾਹਰੋਂ, ਧੀਆਂ ਪੁੱਤਰ ਪਤਨੀ ਪਤੀ ਬਾਹਰੋਂ, ਸਾਰੇ ਭੈਣ ਭਰਾ, ਇਸ ਕਰਕੇ ਇਹ ਸੰਸਾਰ ਵਿੱਚ ਰਹਿਣ ਦਾ ਆਦੀ ਹੋਇਆ ਹੋਇਆ ਮਨ ਅਤੇ ਇਸ ਸੰਸਾਰ ਨੂੰ ਸੱਚਾ ਮੰਨ ਕੇ ਕਿਤੇ ਨਾ ਕਿਤੇ ਇਸ ਮਨ ਨੇ ਪ੍ਰੀਤ ਜੋੜੀ ਹੋਈ ਹੈ। ਪਦਾਰਥਾਂ ਨਾਲ ਵੀ ਹੈ ਅਤੇ ਸਰੀਰਾਂ ਨਾਲ ਵੀ ਹੈ। ਕੁਝ ਸਰੀਰਾਂ ਨੂੰ ਆਪਣੇ ਸਰੀਰ ਸਮੇਤ ਇਹ ਆਪਣੇ ਮਨ ਦਾ ਹੈ, ਇਕਨਾਂ ਨੂੰ ਦੁਜੈਗੀ ਨਾਲ ਦੇਖਦਾ ਹੈ, ਦਵੈਤ ਨਾਲ ਬਗਾਨੇ ਜਾਣਦਾ ਹੈ। ਜਿਨ੍ਹਾਂ ਪਦਾਰਥਾਂ 'ਤੇ ਆਪਣਾ ਕਬਜ਼ਾ ਹੈ ਉਹਨਾਂ ਨੂੰ ਆਪਣੇ ਜਾਣਦਾ, ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਮੂਰਖ ਜਾਣਾ ਆਪਣੇ ਧੀਆਂ ਪੂਤ ਸੰਜੋਗ। ਹਜ਼ੂਰ ਨੇ ਸਾਨੂੰ ਮੂਰਖ ਕਿਹਾ ਕਿਉਂਕਿ ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਨ, ਇਹਦੇ ਨਾਲੋਂ ਸਾਡਾ ਸੰਬੰਧ ਟੁੱਟ ਜਾਣਾ, ਔਰ ਸਰੀਰਾਂ ਨਾਲੋਂ ਵੀ ਟੁੱਟ ਜਾਣਾ, ਆਪਣੇ ਸਰੀਰ ਨਾਲੋਂ ਵੀ ਟੁੱਟ ਜਾਣਾ। ਜਿਹੜਾ ਅਸੀਂ ਆਪਣਾ ਸਰੀਰ ਸਮਝਿਆ, ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਮੇਰਾ ਤਨ ਹੈ, ਮੇਰਾ ਧਨ ਹੈ, ਰਾਜ ਰੂਪ ਰੰਗ ਸਭ ਕੁਛ ਮੇਰਾ, ਇਹ ਹੈ ਨਹੀਂ ਆਪਣਾ। ਔਰ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਤਨ ਮਨ, ਵੀ ਪਰਮਾਤਮਾ ਦਾ ਜਿਹਨੇ ਤਨ ਮਨ ਦੀ ਆ ਸੁਰਤ ਸਮੋਈ, ਉਸ ਪਰਮਾਤਮਾ ਬਾਰੇ ਸਾਨੂੰ ਗਿਆਨ ਨਹੀਂ ਹੈ। ਇਸੇ ਵਾਸਤੇ ਧਰਮ ਗੁਰੂ ਹਨ, ਰਾਇਬਰ ਹਨ, ਰਿਸ਼ੀ ਮੁਨੀ ਅਵਤਾਰ ਹਨ, ਸਾਡੇ ਸਤਿਗੁਰੂ ਜੀ ਹਨ। ਇਹ ਸਿੱਖਿਆ ਦੇਣ ਲਈ, ਸਮਝਾਉਣ ਲਈ ਹਜ਼ੂਰ ਦੀ ਬਾਣੀ ਵਿੱਚੋਂ ਕਿੰਨਾ ਉਪਦੇਸ਼ ਮਿਲਦਾ ਵੀ ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਗਤ ਵਿੱਚ ਜਿੰਨੀਆਂ ਪ੍ਰੀਤਾਂ, ਜਿਸ ਪਾਸੇ ਵੀ ਪ੍ਰੀਤ ਹੈ, ਇਹ ਝੂਠੀ ਹੈ। ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਹ ਜਗ ਮੀਤ ਨਾ ਦੇਖਿਓ ਕੋਈ। ਇਸ ਜਗਤ ਵਿੱਚ ਹਜ਼ੂਰ ਕਹਿੰਦੇ ਅਸੀਂ ਤਾਂ ਮਿੱਤਰ ਵੇਖਿਆ ਹੀ ਨਹੀਂ ਕੋਈ। ਮਿੱਤਰ ਅਸੀਂ ਬਣਾਏ ਹੋਏ ਨੇ, ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਕਿ ਇਹ ਜਗ ਮੀਤ ਨਾ ਦੇਖਿਓ ਕੋਈ। ਸਗਲ ਜਗਤ ਆਪਣੇ ਸੁੱਖ ਲਾਗੇ, ਉਹ ਦੁੱਖ ਮੈਂ ਸੰਗ ਨਾ ਹੋਈ। ਮਿੱਤਰਤਾ ਹੁੰਦਾ ਨਾ ਵੀ ਦੁੱਖ ਵੇਲੇ ਸਹਾਇਤਾ ਕਰੇ, ਲੋੜ ਪੈਣ 'ਤੇ ਸਾਡੀ ਮਦਦ ਕਰੇ। ਮਿੱਤਰਤਾ ਇਸ ਵਾਸਤੇ ਬਣਾਈ ਦੇ ਨੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਜਗਤ ਵਿੱਚ ਕੋਈ ਮਿੱਤਰ ਨਹੀਂ। ਜੋ ਸੰਸਾਰ ਹੈ ਕਹਿ ਮਿੱਤਰ ਭਾਈ ਦੀ ਸਹਿ ਮਨ ਮੇਰੇ, ਅਤੇ ਸਭ ਆਪਣੇ ਸਵਾਏ ਮਿਲਾਸਾ, ਜਿਹਨੂੰ ਅਸੀਂ ਆਮ ਬੋਲੀ 'ਚ ਮਤਲਬ ਕਹਿੰਦੇ ਹਾਂ। ਆਪਣੇ ਮਤਲਬ ਵਾਸਤੇ ਮਿਲਦੇ ਸਵਾਏ ਪ੍ਰਯੋਜਨ। ਸਾਡੇ ਕੋਲੋਂ ਕੁਝ ਮਸਲਾ ਹੱਲ ਹੁੰਦਾ ਅਤੇ ਫਿਰ ਮਿਲਦੇ ਨੇ। ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੇ, ਉਹਨਾਂ ਦਾ ਪ੍ਰਯੋਜਨ ਸਾਡੇ ਤੋਂ ਸਿੱਧ ਨਹੀਂ ਹੁੰਦਾ, ਤਿਤ ਦਿਨ ਨੇੜੇ ਕੋ ਨਾ ਟੁਕਾਸਾ, ਉਸ ਦਿਨ ਨੇੜੇ ਕੋਈ ਨਹੀਂ ਟੁਕਦਾ। ਇਹ ਅਟਲ ਸੱਚਾਈ ਹੈ, ਕਿਉਂਕਿ ਸਤਿਗੁਰਾਂ ਦੇ ਬੋਲ ਬਚਨ ਹਨ ਅਤੇ ਤਜਰਬਾ ਕਰਕੇ ਅਸੀਂ ਵੇਖ ਵੀ ਸਕਦੇ। ਐਸਾ ਹੈ, ਪਰ ਇਹਦੇ ਬਾਵਜੂਦ ਮਨ ਫਿਰ ਸੰਸਾਰ 'ਚ ਹੀ ਰਹਿੰਦਾ, ਖਚਤ ਹੋਇਆ ਰਹਿੰਦਾ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਦ੍ਰਿਸ਼ਮਾਨ ਪਰਪੰਚ ਵਿੱਚੋਂ ਬਿਰਤੀ ਕੱਢ ਕੇ ਨਿਰੰਕਾਰ ਦੀ ਖੋਜ ਵਿੱਚ ਲੱਗੋ। ਇਸ ਕੁਦਰਤ ਵਿੱਚ ਕਰਤੇ ਨੂੰ ਵੇਖੋ, ਕਰਤੇ ਨਾਲ ਪ੍ਰੀਤ ਕਰੋ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਬਚਨ ਹੈ ਸੂਹੀ ਰਾਗ ਵਿੱਚ, ਪ੍ਰੀਤ ਪ੍ਰੀਤ ਗੁਰੀਆ। ਇਹਦਾ ਅਰਥ ਹੈ ਵੀ ਪ੍ਰੀਤਾਂ ਵਿੱਚੋਂ ਪ੍ਰੀਤ, ਵੱਡੀ ਪ੍ਰੀਤ। ਗੁਰੀਆ ਦਾ ਅਰਥ ਹੈ ਵੱਡੀ, ਸ੍ਰੇਸ਼ਟ, ਅਸਲ ਪ੍ਰੀਤ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨ, ਮੋਹਨ ਲਾਲਨ ਪਿਆਰੇ ਨਾਲ ਜਿਹੜੀ ਪ੍ਰੀਤ ਹੈ, ਸਾਰੀਆਂ ਪ੍ਰੀਤਾਂ ਵਿੱਚੋਂ ਇਹੋ ਅਸਲੀ। ਜਪ ਮਨ ਇੱਕ ਗੋਬਿੰਦ ਇੱਕ ਹੈ, ਉਹ ਮਨਾ ਇੱਕ ਗੋਬਿੰਦ ਪਰਮਾਤਮਾ ਨੂੰ ਜਪ। ਅਵਰ ਨਹੀਂ ਕੋ ਲੇਖਾ, ਹੋਰ ਕੁਝ ਲੇਖੇ ਵਿੱਚ ਨਹੀਂ ਆਉਣ ਵਾਲਾ, ਹੋਰ ਕੋਈ ਪ੍ਰਵਾਨ ਨਹੀਂ ਚੜ੍ਹਨੀ ਗੱਲ, ਫਾਇਦਾ ਨਹੀਂ ਕੋਈ ਹੋਣਾ। ਜਪ ਮਨ ਗੋਬਿੰਦ ਇੱਕ ਹੈ, ਅਵਰ ਨਹੀਂ ਕੋ ਲੇਖਾ, ਸੰਤ ਲਾਗ ਮਨਹਿ ਛਾੜ ਦੁਬਦਾ ਕੀ ਕੁਰੀਆ। ਸੰਤ ਜਨਾਂ ਦੀ ਲਾਗ ਤੈਨੂੰ ਲੱਗੇ, ਸੰਤ ਜਨਾਂ ਦੀ ਸੰਗਤ ਵਿੱਚ ਲੱਗ, ਭਾਵ ਸਤਸੰਗਤ ਕਰ, ਸਤਿਗੁਰਾਂ ਦੇ ਚਰਨੀ ਲੱਗ, ਮਨ ਵਿੱਚੋਂ ਛੱਡ ਦੇ ਦੁਬਿਧਾ ਕੀ ਕੁਰੀਆ। ਦੁਬਿਧਾ ਦੁਚਿੱਤਾਪਣ, ਡਾਵਾਂ ਡੋਲ ਹਾਲਤ ਮਨ ਦੀ, ਇਹ ਕੁਰੀਆ ਪਗਡੰਡੀ। ਇਸ ਰਸਤੇ 'ਤੇ ਤੂੰ ਚੱਲ ਰਿਹਾ, ਇਹ ਰਾਹ ਛੱਡ ਦੇ, ਇਹ ਰਾਹ ਨਹੀਂ ਸਹੀ ਟਿਕਾਣੇ ਜਾਂਦਾ, ਮੰਜ਼ਿਲ 'ਤੇ ਨਹੀਂ ਪਹੁੰਚਾਉਂਦਾ, ਦੁਖਦਾਈ। ਸੰਤ ਲਾਗ ਮਨ ਹੈ ਛਾੜ ਦੁਬਿਧਾ ਕੀ ਕੁਰੀਆ। ਫਿਰ ਹਜ਼ੂਰ ਕਹਿੰਦੇ ਨੇ ਰੱਬ ਕਿੱਥੇ ਹੈ ਜਿਹਨੂੰ ਤੂੰ ਲੱਭਣਾ, ਨਿਰਗੁਣ ਹਰੀਆ। ਪਰਮਾਤਮਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹਰੀ, ਸਰਗੁਣ ਧਰੀਆ। ਆ ਜਿਹੜਾ ਸੰਸਾਰ ਦਿਸ ਰਿਹਾ, ਪਰਮਾਤਮਾ ਨੇ ਹੀ ਸਰਗੁਣ ਰੂਪ ਧਾਰਨ ਕੀਤਾ ਹੋਇਆ। ਇਹ ਜਿਹੜਾ ਆਕਾਰ ਸਾਰਾ ਦਿਸ ਰਿਹਾ, ਰੱਬ ਨੇ ਹੀ ਧਾਰਨ ਕੀਤਾ, ਬਣਾਇਆ ਅਤੇ ਵਿੱਚ ਆ ਬੈਠਾ। ਔਰ ਹਜ਼ੂਰ ਕਹਿੰਦੇ ਨੇ ਨਿਰਗੁਣ ਹਰੀਆ, ਸਰਗੁਣ ਧਰੀਆ, ਕੀਰਤਨ ਜੁਰੀਆ, ਬਹੁ ਵਿਧ ਫੁਰੀਆ, ਪਰ ਕਉ ਹਿਰੀਆ, ਵਿਖਨਾ ਘਰੀਆ। ਕਹਿੰਦੇ ਤੂੰ ਰੱਬ ਦੀ ਕਿਰਤ ਵਿੱਚ ਜੁੜਿਆ ਹੋਇਆ, ਕਰਤੇ ਨਾਲ ਨਹੀਂ ਜੁੜਿਆ। ਇਸ ਕਿਰਤ ਵਿੱਚ ਕਰਤਾ ਵੀ ਹੈ, ਅਤੇ ਅਨੇਕਾਂ ਤਰ੍ਹਾਂ ਨਾਲ ਜਨਮਾਂ ਜਨਮਾਂਤਰਾਂ 'ਚ ਭਾਉਂਦਾ ਫਿਰਦਾ, ਮਨਾਂ ਦੁੱਖ ਝੱਲੀ ਜਾਂਦਾ, ਰੱਬ ਤੋਂ ਬੇਮੁੱਖ ਹੋ ਗਏ। ਔਰ ਇਸ ਪ੍ਰਕਾਰ ਕਹਿੰਦੇ ਇਹ ਜਿਹੜਾ ਸੰਸਾਰ ਹੈ, ਨਿੱਜ ਮੰਦਰ ਪਿਰੀਆ, ਇਹ ਪਿਆਰੇ ਪਰਮਾਤਮਾ ਦਾ ਮੰਦਰ ਹੈ, ਇਹ ਕੋਠੜੀ ਹੈ। ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਉਸ ਨਿਰੰਕਾਰ ਨੂੰ ਲੱਭ, ਅੰਤਰਮੁਖ ਬਿਰਤੀ ਕਰ, ਅੰਦਰ ਨੂੰ ਜਾ, ਬਾਹਰੋਂ ਕਿਧਰੋਂ ਨਹੀਂ। ਜਿਹਨੂੰ ਘਰ ਵਿੱਚੋਂ ਨਹੀਂ ਮਿਲਿਆ, ਉਹਨੂੰ ਬਾਹਰੋਂ ਕਿੱਥੋਂ ਮਿਲਣਾ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾ। ਜਿਹੜਾ ਬਾਹਰੋਂ ਲੱਭਦਾ ਫਿਰਦਾ ਹੈ, ਉਹ ਭਰਮ 'ਚ ਭੁੱਲਿਆ ਹੋਇਆ ਹੈ। ਆਪਣੇ ਅੰਦਰ ਨੂੰ ਦੇਖਣਾ ਪਏਗਾ ਪਹਿਲਾਂ, ਮਤਲਬ ਕਿ ਅੰਦਰ ਆਪਣਾ ਆਪ ਦਿਸੇਗਾ, ਮਨ, ਮਨ ਦੀਆਂ ਮੈਲਾਂ ਦਿਸਣਗੀਆਂ। ਫਿਰ ਸਿਮਰਨ ਕਰ, ਅੰਤਰਮੁਖ ਹੋ ਕੇ ਮੈਲਾਂ ਦੂਰ ਹੋਣ, ਤਰਲੇ ਹੋਣ ਹਿਰਦੇ 'ਚ ਕਿ ਦੂਰ ਹੋਣ, ਅਤੇ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਬਣਦੀ ਜਾਏ। ਜਦੋਂ ਮੈਲਾਂ ਘਟਣਗੀਆਂ ਨਾ ਮਨ ਦੀਆਂ, ਤਾਂ ਫਿਰ ਪਰਮਾਤਮਾ ਪਿਆਰੇ ਦੇ ਦਰਸ਼ਨਾਂ ਦੀ ਅੰਦਰ ਤਾਂਘ ਪੈਦਾ ਹੁੰਦੀ। ਜਦੋਂ ਤਾਂਘ ਪੈਦਾ ਹੋਵੇਗੀ ਫਿਰ ਰੋਵੇਗਾ ਵਾਹਿਗੁਰੂ ਵਾਸਤੇ, ਪਰਮਾਤਮਾ ਦੇ ਮਿਲਾਪ ਵਾਸਤੇ ਹਿਰਦਾ ਜਿਵੇਂ ਬਬੀਆ ਦਿਨੇ ਰਾਤ ਪ੍ਰਿਓ ਪ੍ਰਿਓ ਦੀ ਟੇਰ ਲਾਈ ਰੱਖਦਾ, ਇਸ ਤਰ੍ਹਾਂ ਹਿਰਦਾ ਜਦੋਂ ਵਿਰਲਾਪ ਕਰਨ ਲੱਗਾ। ਸਤਿਗੁਰੂ ਨਾਨਕ ਦੇਵ ਜੀ ਸਾਡੀ ਹਾਲਤ ਬਿਆਨ ਕਰਦਿਆਂ ਕਹਿੰਦੇ ਨੇ, ਮੈਂ ਰੋਵੰਦੀ, ਮੈਂ ਰੋਂਦੀ ਹਾਂ, ਸਭ ਜਗ ਰੁੰਨਾ, ਅਤੇ ਮੈਨੂੰ ਇੰਝ ਪ੍ਰਤੀਤ ਹੁੰਦਾ ਸਾਰਾ ਜਗਤ ਹੀ ਰੋਂਦਾ ਪਿਆ। ਰੁੰਨੜੇ ਬਣੋ ਪੰਖੇਰੂ, ਬਿਰਸ਼ਾਂ 'ਤੇ ਬੈਠੇ ਪੰਛੀ ਵੀ ਰੋਂਦੇ ਪਏ ਨੇ, ਪਰ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਸਾਡੀ ਹਾਲਤ ਹੈ, ਕਹਿੰਦੇ ਰੋਏ ਹਾਂ ਸੰਸਾਰ ਵਾਸਤੇ, ਰੋਏ ਹਾਂ ਪਦਾਰਥਾਂ ਵਾਸਤੇ, ਰੋਏ ਹਾਂ ਸੰਬੰਧੀਆਂ ਵਾਸਤੇ, ਪਰਮਾਤਮਾ ਨੂੰ ਮਿਲਣ ਦੀ ਤਾਂਘ ਲੈ ਕੇ ਕੋਈ ਰੋਇਆ ਨਹੀਂ ਅਤੇ ਰੱਬ ਮਿਲਿਆ ਨਹੀਂ, ਜਿਹੜੇ ਰੋਏ ਹਨ। ਫਰੀਦ ਜੀ ਕਹਿੰਦੇ ਜਿਵੇਂ ਸੰਸਾਰ ਦੁਖੀ, ਐਵੇਂ ਫਰੀਦ ਵੀ ਬੜਾ ਦੁਖੀ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਪਰ ਦੁੱਖ ਸਵਾਇਆ ਜਗ ਜਗਤ ਵੀ ਦੁਖੀ ਆ, ਅਸੀਂ ਰੱਬ ਨਹੀਂ ਮਿਲਿਆ ਤਾਂ ਦੁਖੀ ਹਾਂ, ਇਹ ਜਗਤ ਦੇ ਲੋਕ ਇੱਛਾ ਕਰਕੇ ਦੁਖੀ। ਤਮੰਨਾ ਔਰ ਪਾਣੀਓ ਕੀ ਤਸੀਰ ਏਕ ਜੈਸੀ ਹੋਤੀ ਹੈ, ਤਮੰਨਾ ਜਿਹੜੀਆਂ ਇੱਛਾਵਾਂ ਸਾਡੀਆਂ, ਜਿਵੇਂ ਪਾਣੀ ਦਰਿਆ ਦਾ ਵਗ ਰਿਹਾ ਹੈ ਰੁਕਦਾ ਹੀ ਨਹੀਂ, ਇਸ ਤਰ੍ਹਾਂ ਇੱਕ ਇੱਛਾ ਪੂਰੀ ਹੁੰਦੀ ਦਸ ਇੱਛਾਵਾਂ ਨੂੰ ਜਨਮ ਦੇ ਜਾਂਦੀ, ਦਸ ਇੱਛਾ ਪੂਰੀਆਂ ਹੁੰਦੀਆਂ ਸੌ ਨੂੰ ਜਨਮ ਦੇ ਜਾਂਦੀ। ਚੇਤੇ ਰਹੇ ਗੁਰੂ ਕੇ ਪਿਆਰੇ, ਉਹ ਜਿਹੜਾ ਸਵਾਲ ਉੱਠਦਾ ਸਾਡੇ ਹਿਰਦੇ 'ਚ ਕੋਈ, ਉਹ ਦੁੱਖ ਤੋਂ ਜਨਮ ਲੈਂਦਾ। ਜੋ ਕੁਝ ਸਾਨੂੰ ਮਿਲਿਆ, ਸੁੱਖ ਮਿਲੇ ਹਨ, ਅਮੀਰੀ ਮਿਲੀ, ਕਦੇ ਸਵਾਲ ਪੈਦਾ ਹੁੰਦਾ ਵੀ ਇਹ ਸੁੱਖ ਕਾਹਦੇ ਵਾਸਤੇ ਮਿਲੇ ਨੇ, ਇਹ ਸੁੱਖ ਸਾਨੂੰ ਕਿਉਂ ਮਿਲੇ ਨੇ, ਅਸੀਂ ਤਾਂ ਚੰਗੇ ਨਹੀਂ ਪਰ ਰੱਬ ਨੇ ਇੰਨਾ ਕੁਛ ਕਿਉਂ ਦਿੱਤਾ, ਇੱਥੋਂ ਸਵਾਲ ਨਹੀਂ। ਜਦੋਂ ਦੁੱਖ ਤਕਲੀਫ ਮਿਲਦੀ ਆ ਤਾਂ ਉਦੋਂ ਸਵਾਲ ਉੱਠਦਾ ਵੀ ਇਹ ਕਾਹਦਾ ਫਲ ਮਿਲਿਆ ਸਾਨੂੰ, ਫਲ ਕਰਮਾਂ ਦਾ ਹੀ ਹੈ, ਜੇ ਸੁੱਖ ਮਿਲਿਆ ਤਾਂ ਦੁੱਖ ਵੀ ਮਿਲਦਾ ਹੀ ਹੈ ਨਾ। ਸੁਰੋ ਵਿਚਾਰ ਇਹ ਮਨੁੱਖ, ਇਹ ਮਨ ਰੋਂਦਾ ਸੰਸਾਰ ਵਾਸਤੇ, ਪਰਮਾਤਮਾ ਵਾਸਤੇ ਰੋਇਆ ਨਹੀਂ ਹੈ। ਫਰੀਦਾ ਚਿੰਤ ਖਟੋਲਾ, ਫਰੀਦ ਜੀ ਕਹਿੰਦੇ ਨੇ ਸਾਡੀ ਹਾਲਤ ਇਹ ਹੈ ਕਿ ਜਿਹੜੀ ਪਰਮਾਤਮਾ ਦੀ ਨਾਂ ਪ੍ਰਾਪਤੀ ਕਰਕੇ ਚਿੰਤਾ ਹੈ ਕਿ ਮੁੱਕ ਹੀ ਨਾ ਜਾਏ ਸਰੀਰ ਕਿਤੇ, ਰੱਬ ਦੇ ਦਰਸ਼ਨਾਂ ਤੋਂ ਪਹਿਲਾਂ ਪਹਿਲਾਂ ਸਰੀਰ ਨਾ ਮੁੱਕ ਜਾਏ ਕਿਤੇ, ਇਹ ਚਿੰਤਾ ਲੱਗੀ ਹੋਈ। ਇਹ ਸਾਡਾ ਖਟੋਲਾ ਹੈ, ਮੰਜਾ ਹੈ, ਵਾਣ ਦੁੱਖ, ਪਰਮਾਤਮਾ ਦੀ ਨਾਂ ਪ੍ਰਾਪਤੀ ਦਾ ਦੁੱਖ ਇਸ ਮੰਜੇ ਦਾ ਵਾਣ ਹੈ। ਬਿਰਹ ਵਿਛਾਵਣ ਲੇਫ, ਜਿਹੜਾ ਬਿਰਹ ਤੀਬਰ ਤਾਂਘ ਅੰਦਰ ਪੈਦਾ ਹੋਈ ਹੈ, ਇਹ ਵਿਛਾਈਆਂ ਤੜਾਈਆਂ ਰਜਾਈਆਂ ਹਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜਿਆ ਸੋ ਤਨ ਜਾਣ ਮਸਾਂ, ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਬਿਰਹ ਵਿਛਾਵਣ ਲੇਫ, ਅਤੇ ਇਹੋ ਜਿਹਾ ਸਾਡਾ ਜੀਵਨ ਹੈ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਫਿਰ ਸੱਚੇ ਪਾਤਸ਼ਾਹ ਇਹੋ ਜਿਹਾ ਸਾਡਾ ਜੀਵਨ ਹੈ, ਕਦੇ ਸਾਡੇ ਵੱਲ ਵੀ ਨਜ਼ਰ ਭਰ ਕੇ ਤੱਕ, ਇੰਝ ਰੋਣੇ ਰੋਏ ਹਨ ਭਗਤਾਂ ਨੇ ਫਿਰ ਹੀ ਪ੍ਰਾਪਤੀ ਹੋਈ। ਜਿਵੇਂ ਕੋਈ ਇਸਤਰੀ ਮਾਂ ਬਣਨ ਦੀ ਇੱਛਾ ਰੱਖੀ ਆ, ਪਹਿਲਾਂ ਗਰਭ ਧਾਰਨ ਕਰਕੇ ਫਿਰ ਪ੍ਰਸੂਤਾ ਪੀੜ ਝੱਲਣੀ ਪਵੇਗੀ, ਫਿਰ ਹੀ ਮਾਂ ਬਣੇਗੀ। ਇਸੇ ਪ੍ਰਕਾਰ ਆਤਮ ਗਿਆਨ ਰੂਪੀ ਪੁੱਤਰ ਨੂੰ ਜਨਮ ਦੇਣ ਵਾਸਤੇ ਭਗਤ ਵੀ ਇਸ ਤਰ੍ਹਾਂ ਰੋਏ ਹਨ, ਦੁੱਖ ਝੱਲਿਆ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਇੱਕ ਬਚਨ ਲਿਖਦੇ ਨੇ, ਸ਼ਾਖੇ ਉਮੀਦੇ ਆਸ਼ਕ ਹਰਗਿਜ਼ ਸਮਰ ਨਾ ਗੀਰਦ। ਇਹ ਆਪਣੇ ਹਿਰਦੇ ਵਿੱਚ ਬੂਟਾ ਲਾਉਣ ਵਾਲਿਆ, ਇਹ ਰੱਬ ਦੇ ਆਸ਼ਕ, ਜਿਹੜਾ ਤੂੰ ਉਮੀਦ ਦਾ ਬੂਟਾ ਲਾਇਆ, ਇਹਨੂੰ ਹਰਗਿਜ਼ ਬਿਲਕੁਲ ਸਮਰ, ਅਰਬੀ ਫਾਰਸੀ ਅਤੇ ਪਖਤੂਨੀ ਬੋਲੀ 'ਚ ਤਿੰਨਾਂ 'ਚ ਸਮਰ ਕਹਿੰਦੇ ਨੇ ਫਲ ਨੂੰ, ਸ਼ਾਖੇ ਉਮੀਦੇ ਆਸ਼ਕ ਹਰਗਿਜ਼ ਸਮਰ ਨਾ ਗੀਰਦ। ਇਹ ਉਦੋਂ ਤੱਕ ਇਸ ਬੂਟੇ ਨੂੰ ਫਲ ਨਹੀਂ ਲੱਗਣਾ ਜਦੋਂ ਤੱਕ ਇਸ ਬੂਟੇ ਨੂੰ ਪਾਣੀ ਪਾ ਕੇ ਹਰਾ ਭਰਾ ਨਹੀਂ ਕਰਦਾ। ਕਹਿੰਦੇ ਜੇ ਇੱਛਾ ਰੱਖੀ ਹੈ ਨਾ ਪਰਮਾਤਮਾ ਦੀ ਬਖਸ਼ਿਸ਼ ਦੀ, ਅਤੇ ਇਸ ਬੂਟੇ ਨੂੰ ਪਾਣੀ ਪਾਉਣਾ ਪੈਣਾ। ਕੀ ਅੱਜ ਆਬੇ ਅਸ਼ਕੇ ਮੈਜ਼ਗਾਨ, ਆ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਹਨ, ਇਹਨਾਂ ਵਿੱਚੋਂ ਅਥਰੂਆਂ ਰੂਪੀ ਪਾਣੀ ਨਹੀਂ ਜਦੋਂ ਤੱਕ ਵਗਦਾ। ਸ਼੍ਰੀਮਾਨ ਬਾਬਾ ਠਾਕੁਰ ਸਿੰਘ ਜੀ ਨੇ ਇੱਕ ਵਾਰੀ ਮੈਨੂੰ ਬਚਨ ਦੱਸਿਆ ਸੀ ਕਿ ਮੇਰੇ ਪਿਤਾ ਜੀ ਅੰਮ੍ਰਿਤ ਵੇਲੇ ਜਦੋਂ ਪਾਠ ਕਰਦੇ ਸੀ, ਮੈਂ ਜਪਜੀ ਸਾਹਿਬ ਦਾ ਪਾਠ ਕਰਦੇ ਰੋਣ ਲੱਗ ਪੈਂਦੇ ਸੀ, ਬੜਾ ਵਿਰਾਗ ਉਪਜਦਾ ਸੀ, ਅਤੇ ਮੈਂ ਛੋਟਾ ਜਿਹਾ ਬੱਚਾ ਸੀ। ਮੈਂ ਪੁੱਛਿਆ, ਪਿਤਾ ਜੀ ਤੁਸੀਂ ਬਾਣੀ ਪੜ੍ਹਦਿਆਂ ਰੋਂਦੇ ਕਿਉਂ? ਤਾਂ ਉਹਨਾਂ ਕਿਹਾ, ਪੁੱਤਰ ਠਾਕੁਰ ਸਿੰਘ, ਇਹ ਮਹਾਰਾਜ ਦੀ ਬਾਣੀ ਵਿੱਚੋਂ ਹੀ ਵਿਰਾਗ ਆਉਂਦਾ, ਗੁਰੂ ਕੀ ਬਾਣੀ ਵਿੱਚ ਹੀ ਵਿਰਾਗ ਭਰਿਆ ਹੋਇਆ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਫਿਰ ਅੱਗੇ ਬੱਚਿਆਂ 'ਤੇ ਪ੍ਰਭਾਵ ਪੈਂਦਾ ਨਾ, ਜਦੋਂ ਕੋਈ ਭਗਤ ਹੈ ਇਸ ਪਾਸੇ ਲੱਗਾ ਹੋਇਆ ਤੇ ਉਹਦਾ ਔਰਾ ਹੁੰਦਾ, ਉਹ ਜੋ ਬੰਦਗੀ ਕਰਦਾ ਉਹਦਾ ਪ੍ਰਭਾਵ ਦੂਜਿਆਂ ਤੇ ਵੀ ਪੈਂਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਅਜ ਆਬੇ ਅਸ਼ਕੇ ਮੈਜ਼ਗਾਨ ਤਾਂ ਸਬਜ ਨਾ ਤਰ ਬਾਸ਼ਦ। ਸਬਜ ਕਰਨਾ, ਹਰਿਆ ਭਰਿਆ ਕਰਨਾ ਇਸ ਬੂਟੇ ਨੂੰ, ਇਹਨਾਂ ਅੱਖਾਂ ਦੀਆਂ ਪੁਤਲੀਆਂ ਦੇ ਅਥਰੂ ਜਦੋਂ ਵਹਿਣ ਲੱਗ ਪੈਣਗੇ ਤੇਰੇ ਅੱਖਾਂ ਚੋਂ ਤੇ ਹਿਰਦਾ ਰੋਂਦਾ ਹੋਵੇਗਾ, ਉਦੋਂ ਬਾਅਦ ਹੀ ਪ੍ਰਾਪਤੀ ਹੈ। ਉਦੋਂ ਤੱਕ ਇਸ ਆਸਾਂ ਉਮੀਦਾਂ ਦੇ ਬੂਟੇ ਨੂੰ ਫਲ ਨਹੀਂ ਲੱਗਣਾ ਹੈ। ਸੋ ਇਸ ਪ੍ਰਕਾਰ ਪਹਿਲਾਂ ਇਸ ਦਰਦ ਵਿੱਚ ਦੀ ਕੋਈ ਲੰਘਿਆ, ਜਿਉਂ ਮਛਲੀ ਬਿਨ ਪਾਣੀਆਂ ਰਹਿ ਨਕ ਤਾਂ ਉਪਾਏ, ਤਿਉਂ ਹਰ ਬਿਨ ਸੰਤ ਨਾ ਜੀਵੇ ਬਿਨ ਹਰ ਨਾਮੈ ਮਰ ਜਾਏ। ਸੰਤ ਉਹ ਬਣੇਗਾ ਨਾ ਜਿਹੜਾ ਇਸ ਅਵਸਥਾ 'ਚੋਂ ਲੰਘੇਗਾ। ਜਿਵੇਂ ਮੱਛੀ ਪਾਣੀ ਤੋਂ ਬਗੈਰ ਤੜਫ ਤੜਫ ਕੇ ਮਰ ਜਾਂਦੀ ਆ, ਇਸ ਪ੍ਰਕਾਰ ਦੀ ਹਾਲਤ ਹੋਵੇਗੀ ਪਹਿਲਾਂ ਜਗਿਆਸੂ ਦੀ। ਆਸ਼ਕਾਂ ਰਾਹ ਨਵ ਨਿਸ਼ਾਨੀ ਐ ਪਿਸਰ, ਐ ਪੁੱਤਰ ਜੀ ਰੱਬ ਦੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ। ਆਹ ਸਰਦੋ ਹਾਵੇ ਤੇ ਹੋਗੇ ਆਉਂਦੇ ਹਨ, ਸਰਦ ਠੰਡੇ ਸਾਹ ਲੰਮੇ ਲੰਮੇ ਹਾਵੇ ਤੇ ਹੋਗੇ। ਰੰਗ ਜ਼ਰਦੋ ਪਿਲੱਤਣ ਫਿਰ ਜਾਂਦੀ ਚਿਹਰੇ ਤੇ, ਰੰਗ ਪੀਲਾ ਹੋ ਜਾਂਦਾ ਜਰਦ। ਆਹ ਸਰਦੋ ਰੰਗ ਜ਼ਰਦੋ ਚਸ਼ਮ ਤਰ, ਨੇਤਰ ਹਰ ਵਕਤ ਵਿਰਾਗ ਦੇ ਹੰਝੂਆਂ ਨਾਲ ਗਿੱਲੇ ਰਹਿੰਦੇ ਨੇ। ਕੰਮ ਖੁਰਦ ਨੂੰ ਖਾਣਾ ਪੀਣਾ ਘੱਟ ਜਾਂਦਾ ਹੈ, ਕੰਮ ਗੁਫਤ ਨੂੰ ਬੋਲਚਾਲ ਵੀ ਘੱਟ ਜਾਂਦਾ, ਬੋਲਣ ਨੂੰ ਨਹੀਂ ਚਿੱਤ ਕਰਦਾ ਹੈ। ਸੋ ਇਸ ਪ੍ਰਕਾਰ ਕੰਮ ਖੁਰਦ ਨੂੰ, ਕੰਮ ਗੁਫਤ ਨੂੰ ਖੁਆਬਿਸ਼ ਹਰਾਮ, ਨੀਂਦ ਹਰਾਮ ਹੋ ਜਾਂਦੀ ਹੈ, ਨੀਂਦ ਨਹੀਂ ਆਉਂਦੀ। ਔਰ ਇੰਤਜ਼ਾਰੀ ਉਡੀਕਵਾਨ, ਜਿਵੇਂ ਕਿਸੇ ਪਤੀ ਵਰਤਾ ਇਸਤਰੀ ਦਾ, ਪਤੀ ਕਿਧਰੇ ਪ੍ਰਦੇਸ਼ ਗਿਆ ਹੋਇਆ ਹੋਵੇ ਪਤੀ ਵਰਤਾ, ਅਤੇ ਉਹਨੂੰ ਕੁਛ ਵੀ ਨਹੀਂ ਚੰਗਾ ਲੱਗਦਾ, ਉਹਨੂੰ ਸੁੱਖ ਦੇ ਸਮਾਨ ਚੰਗੇ ਨਹੀਂ ਲੱਗਦੇ। ਇੰਤਜ਼ਾਰੀ ਬੇਕਰਾਰੀ ਬੇਸਬਰੀ ਉਡੀਕਵਾਨ, ਬੇਸਬਰ ਹਿਰਦਾ ਦਸਤ ਸਰ, ਹੱਥਾਂ 'ਚ ਸਿਰ ਫੜ ਕੇ ਬੈਠੇ ਰਹਿਣਾ। ਇਸ ਪ੍ਰਕਾਰ ਦੀਆਂ ਜਦੋਂ ਨੌ ਨਿਸ਼ਾਨੀਆਂ ਤਰ ਤੀਬਰ ਤਰ ਤਮ ਬੈਰਾਗ ਆਵੇਗਾ, ਅਤੇ ਫਿਰ ਹੀ ਵਾਹਿਗੁਰੂ ਦੀ ਬਖਸ਼ਿਸ਼ ਹੋਵੇਗੀ। ਜਦੋਂ ਹਿਰਦਾ ਭਾਂਡਾ ਸਿੱਧਾ ਹੋ ਗਿਆ, ਹਿਰਦੇ ਦਾ ਭਾਂਡਾ ਸਿੱਧਾ ਹੋਇਆ ਅਤੇ ਵਿੱਚ ਵਸਤੂ ਪਵੇਗੀ, ਪਰਮਾਤਮਾ ਦਾ ਮਿਹਰਬਾਨ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਉਹ ਕਠੋਰ ਨਹੀਂ ਹੈ। ਵਾਹਿਗੁਰੂ ਪਰਮਾਤਮਾ ਕਠੋਰ ਨਹੀਂ ਹੈ, ਹੈ ਵੀ ਬੜਾ ਨੇੜੇ, ਪਰ ਹਿਰਦਾ ਪਰਮਾਤਮਾ ਦੇ ਨੇੜੇ ਨਹੀਂ ਹੈ। ਮਨ ਬੁੱਧ ਚਿੱਤ ਅਹੰਕਾਰ, ਇਹ ਚਾਰ ਚੀਜ਼ਾਂ ਦਾ ਅੰਤਸ਼ਕਰਣ ਹੈ ਸਾਡੇ ਅੰਦਰ। ਇਹ ਜਦੋਂ ਤਿਆਰ ਹੋ ਗਿਆ ਭਾਂਡਾ, ਤਾਂ ਉਦੋਂ ਇੱਥੇ ਦਰਸ਼ਨਾਂ ਦੀ ਦਾਤ ਪਵੇਗੀ। ਭਾਂਡਾ ਭਾਉ ਪਵੈ ਤਿੱਤ ਆਏ, ਧੁਰਤਾਂ ਛੋਡੀ ਕੀਮਤ ਪਾਏ। ਇਸ ਪ੍ਰਕਾਰ ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਵਿਤ ਹੈ। ਸੋ ਉਹਨਾਂ ਗੁਰਮੁਖਾਂ ਨੇ ਇਹ ਬਚਨ ਲਿਖਿਆ ਕਿ ਇੱਕ ਪਤੀ ਵਰਤਾ ਇਸਤਰੀ, ਉਹ ਗੁਆਂਢਣ ਨੂੰ ਕਹਿਣ ਲੱਗੀ, ਜਿਹਦਾ ਕਿ ਪਤੀ ਪ੍ਰਦੇਸ਼ ਗਿਆ ਹੋਇਆ ਸੀ ਕਿਧਰੇ, ਉਹ ਕਹਿਣ ਲੱਗੀ, ਪੂਰਨ ਸਰਦ ਸੱਸ ਸਕਲ ਸੰਸਾਰ ਕਹਿ, ਮੇਰੇ ਜਾਨੇ ਬਰ ਬਸੰਤਰ ਕੀ ਊਕ ਹੈ। ਭੈਣੇ, ਸਾਰੀ ਦੁਨੀਆ ਕਹਿੰਦੀ ਆ ਕਿ ਪੂਰਨਮਾਸ਼ੀ ਦਾ ਚੰਦਰਮਾ ਬੜਾ ਠੰਡਾ ਹੁੰਦਾ ਹੈ, ਪਰ ਮੈਨੂੰ ਪੁੱਛ, ਮੇਰੇ ਵਾਸਤੇ ਇਹਦੀਆਂ ਕਿਰਨਾਂ ਮੱਚਦੀ ਹੋਈ ਅੱਗ ਦੇ ਭਾਂਬੜਾਂ ਵਰਗੀਆਂ ਹਨ, ਜਿਵੇਂ ਮੱਚਦੀ ਹੋਈ ਅੱਗ ਦੇ ਛੋਲੇ ਉੱਠਦੇ ਨੇ, ਮੇਰੇ ਅੰਦਰ ਇਹ ਦੁੱਖ ਹੈ। ਪੂਰਨ ਸਰਦ ਸੱਸ ਸਕਲ ਸੰਸਾਰ ਕਹਿ, ਮੇਰੇ ਜਾਨੇ ਬਰ ਬੈ ਸੰਤਰ ਕੀ ਊਕ ਹੈ। ਅਗਨ ਅਗਨ ਤਨ ਮੱਧ ਚਿੰਗਾਰੀ ਛਾਡਾ, ਬਿਰਹਿ ਉਸਾਸ ਮਨੋ ਫੰਨੰਗ ਕੀ ਫੂਕ ਹੈ। ਕਹਿੰਦੇ ਭੈਣੇ, ਇਹ ਵਿਛੋੜੇ ਦੀ ਅੱਗ ਇੰਨੀਆਂ ਚੰਗਿਆੜੀਆਂ ਛੱਡ ਰਹੀ ਹੈ, ਭਾਈ ਇਹਨੂੰ ਪੱਥਰ ਛੂਜੇ ਨਾ ਕਿਤੇ, ਪੱਥਰ ਨੂੰ ਜਾ ਚੰਬੜੇ ਅੱਗ ਅਤੇ ਪਾਟ ਕੇ ਦੋ ਖੰਨ ਹੋ ਜਾਏਗਾ। ਇਸ ਪ੍ਰਕਾਰ ਉਹ ਕਹਿ ਰਹੀ ਹੈ, ਅਗਨ ਅਗਨ ਤਨ ਮੱਧ ਚਿੰਗਾਰੀ ਛਾਡੇ, ਬਿਰਹਿ ਉਸਾਸ, ਬਿਰਹੋਂ ਕਰਕੇ ਜਿਹੜੇ ਲੰਮੇ ਲੰਮੇ ਹਾਵੇ ਤੇ ਹੋਕੇ ਆਉਂਦੇ ਨੇ, ਮਾਨੋ ਫੰਨਗ ਕੀ ਫੂਕ ਹੈ, ਫਨੀ ਔਰ ਸੱਪ ਦੀਆਂ ਫੂਕਾਂ ਵਰਗੇ ਇਹ ਸਾਹ ਆ ਰਹੇ ਨੇ। ਔਰ ਪਰਸਤ ਪਾਵਕ ਪਖਾਨ ਫੂਡ ਟੂਟ ਜਾਤ, ਪੱਥਰ ਵੀ ਦੋ ਟੁਕੜੇ ਹੋ ਜਾਏਗਾ, ਇਹ ਸਾਹਾਂ ਦੀ ਅੱਗ ਐਸੀ ਆ। ਛਾਤੀ ਅਤ ਵਰਜਨ ਹੋਏ ਦੋਏ ਟੂਕ ਹੈ, ਨਾ ਰੋਕਣ ਦੇ ਬਾਵਜੂਦ ਵੀ, ਰੋਕਣ ਦੇ ਬਾਵਜੂਦ ਵੀ ਛਾਤੀ ਦੋ ਟੁਕੜੇ ਹੋ ਚੱਲੀ ਹੈ। ਤਾਂ ਉਸ ਗੁਆਂਢਣ ਨੇ ਕਿਹਾ ਕਿ ਫਿਰ ਭੈਣੇ, ਤੇਰਾ ਪਤੀ ਨਿਕੰਮਾ ਹੀ ਹੋਇਆ ਨਾ, ਤੂੰ ਇੰਨਾ ਪ੍ਰੇਮ ਕਰਦੀ ਆ, ਇੰਨੀ ਤੜਪ ਤੇਰੇ ਅੰਦਰ ਹੈ ਦਰਸ਼ਨਾਂ ਦੀ, ਅਤੇ ਪਤੀ ਨੂੰ ਤੇਰੇ ਪ੍ਰੇਮ ਦੀ ਸਿਆਣ ਗਿਆ ਨਹੀਂ ਕੋਈ ਨਹੀਂ। ਤਾਂ ਉਸ ਨੇ ਗੁਆਂਢਣ ਦੇ ਮੂੰਹ ਅੱਗੇ ਹੱਥ ਦੇ ਦਿੱਤਾ, ਬਸ ਕਰ, ਮੇਰੇ ਪਤੀ ਦੀ ਨਿੰਦਾ ਨਹੀਂ ਕਰਨੀ। ਕਹਿੰਦੇ ਪੀਆ ਕੇ ਸੁਧਾਰੇ ਭਾਰੀ ਜੀਵਨ ਮਰਨ ਭਏ, ਪਤੀ ਦੇ ਤੁਰ ਜਾਣ ਤੋਂ ਬਾਅਦ ਮੇਰੀ ਹਾਲਤ ਇਹ ਹੈ, ਨਾ ਜੀਵਿਆ ਜਾਂਦਾ ਨਾ ਮਰਿਆ ਜਾਂਦਾ। ਜੇ ਮੈਂ ਮਰ ਜਾਵਾਂ ਖੁਦਕਸ਼ੀ ਕਰਾਂ ਇਹ ਪਤੀ ਨਾਲ ਬੇਵਫਾਈ ਹੋਵੇਗੀ, ਅਤੇ ਜੀਵਿਆ ਜਾਂਦਾ ਨਹੀਂ, ਉਹਦੇ ਦਰਸ਼ਨਾਂ ਤੋਂ ਬਿਨਾਂ ਜੀਵਿਆ ਨਹੀਂ ਜਾਂਦਾ। ਪੀਆ ਕੇ ਸੁਧਾਰੇ ਭਾਰੀ ਜੀਵਨ ਮਰਨ ਭਏ, ਜਨਮ ਲਜਾਨੋ, ਮੇਰਾ ਤਾਂ ਜਨਮ ਹੀ ਸ਼ਰਮਸ਼ਾਰ ਹੈ। ਪਰ ਕਹਿਣ ਲੱਗੀ ਫਿਰ ਕਿਉਂ ਨਹੀਂ ਆਉਂਦਾ? ਕਹਿਣ ਲੱਗੀ ਪ੍ਰੇਮ ਨੇਮ ਚਿੱਤ ਚੂਕ ਹੈ, ਪਤੀ ਦਾ ਦੋਸ਼ ਨਹੀਂ ਹੈ, ਮੇਰੇ ਕੋਲੋਂ ਪ੍ਰੇਮ ਦਾ ਨੇਮ ਨਿਭਾਉਣ ਵਿੱਚ ਕੋਈ ਖੁੰਝਾ ਹੋ ਗਿਆ, ਮੈਂ ਕਿਸੇ ਗੱਲੋਂ ਚੁੱਕ ਗਈ ਹਾਂ, ਮੈਂ ਖੁੰਝ ਗਈ ਹਾਂ, ਕੋਈ ਗਲਤੀ ਮੇਰੇ ਪਾਸੋਂ ਹੋਈ ਹੈ। ਨਹੀਂ ਤਾਂ ਉਹ ਤਾਂ ਬੜਾ ਦਿਆਲੂ ਕਿਰਪਾਲੂ ਹੈ। ਇਸ ਪ੍ਰਕਾਰ ਢੂੰਡੇਂਦੀ ਇਹ ਸੁਹਾਗ ਕੂ ਤਉ ਤਨ ਕਾਈ ਕੋਰ, ਜਿਨ੍ਹਾਂ ਨਾਓ ਸੁਹਾਗਣੀ ਤਿੰਨਾਂ ਝਾਕ ਨਾ ਹੋਰ। ਜਿਵੇਂ ਪਤੀ ਵਰਤਾ ਇਸਤਰੀ ਨੂੰ ਹੋਰ ਪਾਸੇ ਝਾਕ ਨਾ ਹੋਏ, ਇਸ ਤਰ੍ਹਾਂ ਦਾ ਪਤੀ ਵਰਤਾ ਇਸਤਰੀ ਵਰਗਾ ਜਿਹਦਾ ਜੀਵਨ ਬਣ ਗਿਆ ਹੈ, ਭਈ ਉਹਨੂੰ ਹੋਰ ਕੁਛ ਨਹੀਂ ਪਾਉਂਦਾ, ਚੰਗਾ ਨਹੀਂ ਲੱਗਦਾ। ਇੱਕ ਭਾਈ ਕਰਤਾਰਾ ਸਿੰਘ ਪਿਊਖ ਹੋਏ ਨੇ ਗੁਰਮੁਖ ਪਿਆਰੇ ਕਵੀ, ਅਤੇ ਬੜੇ ਉੱਚੇ ਦਰਜੇ ਦੇ ਬੋਲ ਨਾਲ ਲਿਖੇ ਵੀ ਇੱਕ ਇਸਤਰੀ ਪਤੀ ਵਰਤਾ ਕਹਿ ਰਹੀ ਹੈ, ਸਾੜ ਦਿਓ ਸੇਜ ਕੋ ਵਿਛਾਓ ਨਾ ਵਿਛਾਈ ਆਜ, ਪੀਛੇ ਕਰ ਪਲੰਗ ਜੀਏ ਯਾਲਮ ਵੀ ਭਾਏ ਨਾ, ਇੱਤਰ ਉਡੀਲ ਡਾਰ ਕੇਵੜਾ ਕਿਨਾਰੇ ਕਰ, ਔਰ ਗੇਰ ਦੇ ਗੁਲਾਬ ਕੋ ਫੂਲ ਮਾਲ ਲਿਆਏ ਨਾ। ਦਾਦਰ ਦੁਰਕਾਰ ਡੱਡੂ ਬੋਲਦਾ ਰੋਕ, ਇਹਦੀ ਆਵਾਜ਼ ਨਹੀਂ ਚੰਗੀ ਲੱਗਦੀ। ਝਿੰਗਰ ਝੰਘੋਰ ਮਾਰ, ਔਰ ਜਿਹੜਾ ਕਿੱਕਰ 'ਤੇ ਬੈਠਾ ਬਿੰਡਾ ਬੋਲਦਾ ਨਾ ਟਿੱਡਾ, ਉਹਨੂੰ ਵੀ ਹਿਲਾ ਕੇ ਉਡਾ ਦੇ, ਉਹਦੀ ਆਵਾਜ਼ ਹੁਣ ਮੈਨੂੰ ਚੰਗੀ ਨਹੀਂ ਲੱਗਦੀ। ਦਾਦਰ ਦੁਰਕਾਰ ਝਿੰਗਰ ਝੰਘੋਰ ਮਾਰ, ਔਰ ਬਰਜ ਦੇ ਬਯਾਰ ਬੈਰੀ ਬਾਰਨ ਕੋ ਧਾਏ ਨਾ, ਜਿਹੜੀ ਹਵਾ ਆ ਰਹੀ ਠੰਡੀ ਮਿੱਠੀ ਇਹਨੂੰ ਵੀ ਰੋਕ ਦੇ, ਬਾਰੀਆਂ ਬੂਹੀਆਂ ਥਾਣੀ ਹਵਾ ਨਾ ਅੰਦਰ ਆਏ। ਔਰ ਪੀਆ ਕੇ ਸੁਧਾਰੇ, ਹਾਂ ਵਾਹਿਗੁਰੂ, ਬਰਜ ਦੇ ਬਯਾਰ ਬੈਰੀ ਬਾਰਨ ਕੋ ਧਾਏ ਨਾ, ਕੋਕਿਲ ਕੁਲੈਣੀ ਕੋ ਕਹੋ ਕੂਕੇ ਦੂਰ ਜਾਏ, ਔਰ ਮੋੜ ਦੇ ਮਯੂਰ ਬੈਰੀ ਬਾਰਨ ਕੋ, ਮੋੜ ਦੇ ਮਯੂਰ ਮੇਰੇ ਮਹਿਲ ਪਿਆਏ ਨਾ। ਔਰ ਇਸੇ ਤਰ੍ਹਾਂ ਤੋੜ ਦੇ ਤੰਬੂਰਾ ਔਰ ਮੱਧਮ ਮਰੋਰ ਡਾਰ, ਜੁਦੀ ਕਰ ਜੋੜੀ ਕੂ ਗਾਇਕ ਸੁਣਾਏ ਨਾ, ਰੋ ਰੋ ਬਿਲਾਤ ਚਿਲਾਤ ਨਹੀਂ ਚੈਨ ਭਰੈ, ਤਜੋਗੀ ਮੈਂ ਪ੍ਰਾਣ ਜੋ ਪੀਆ ਘਰ ਆਏ ਨਾ, ਕਹਿਤ ਪਿਊਖ ਪੀਆ ਪਿਆਰਾ ਪ੍ਰਦੇਸ਼, ਜਾਂ ਤੇ ਹੋੜ ਦੇ ਬਸੰਤ ਪੈਰ ਮੋਹਰੇ ਕਰ ਪਾਏ ਨਾ। ਬਸੰਤ ਰੁੱਤ ਨੂੰ ਵੀ ਰੋਕ ਦੇ, ਇਹ ਵੀ ਨਹੀਂ ਚੰਗੀ ਲੱਗਦੀ। ਅਤੇ ਜਿਸ ਪਤੀ ਵਰਤਾ ਇਸਤਰੀ ਦਾ ਪਤੀ ਘਰ ਵਿੱਚ ਮੰਜਾ ਮਲ ਕੇ ਬੈਠਾ, ਹਜ਼ੂਰ ਦੇ ਮੁੱਖ ਵਾਕ ਵਚਨ ਨੇ, ਹੱਬੇ ਟੋਲ ਸੁਹਾਵਣੇ ਸਹੁ ਬੈਠਾ ਅੰਗਣ ਮਲ, ਸ਼ਹੋ ਪਰਮਾਤਮਾ ਅੰਗਣ ਵਿਹੜਾ ਮਲ ਕੇ ਬੈਠਾ, ਹਿਰਦੇ ਦਾ ਵਿਹੜਾ, ਅਤੇ ਸਭ ਕੁਝ ਸ਼ੋਭਨੀਕ ਹੋ ਜਾਂਦਾ। ਪਰ ਜਦੋਂ ਤੱਕ ਨਹੀਂ, ਉਦੋਂ ਤੱਕ ਵਿਰਾਗੀਆਂ ਵਾਲੀ ਹਾਲਤ ਹੈ ਇੱਕ ਰੱਬ ਦੇ ਪਿਆਰੇ ਦੀ, ਅਤੇ ਉਦੋਂ ਬਾਅਦ ਪ੍ਰਾਪਤੀ। ਪਹਿਲਾਂ ਜਗਿਆਸਾ ਤੜਪ ਪੈਦਾ ਹੋਈ, ਪ੍ਰੇਮ ਵੱਧਦਾ ਗਿਆ, ਅਤੇ ਫਿਰ ਹੀ ਪ੍ਰਾਪਤੀ ਹੈ। ਜਦੋਂ ਸਾਡੇ ਹਿਰਦੇ 'ਚ ਪ੍ਰੇਮ ਨੇ ਜਨਮ ਨਹੀਂ ਲਿਆ ਹੈ, ਬਿਰਹੋਂ ਨੇ ਜਨਮ ਨਹੀਂ ਲਿਆ ਹੈ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਇੱਕ ਵਿਦਵਾਨ ਸੱਜਣ ਦਾ ਲਿਖਿਆ ਬਚਨ ਹੈ, ਜੋ ਮਜ਼ਾ ਹੈ ਇੰਤਜ਼ਾਰ ਮੇਂ, ਵੋ ਮਜ਼ਾ ਨਾ ਵਸਲੇ ਯਾਰ ਮੇਂ। ਕਹਿੰਦੇ ਪਰਮਾਤਮਾ ਦੇ ਮਿਲਾਪ ਵਿੱਚ ਉਹ ਆਨੰਦ ਨਹੀਂ ਹੈ ਜੋ ਇੰਤਜ਼ਾਰੀ ਵਿੱਚ ਮਜ਼ਾ, ਜੋ ਉਹਦੀ ਉਡੀਕ ਵਾਲੀ ਅਵਸਥਾ, ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੈ ਰੀ, ਸ਼ਰਨ ਸੁਹਾਗਣ ਚਰਨ ਸੀਸ ਧਰ, ਲਾਲਨ ਮੋਹੇ ਮਿਲਾਵੋ ਕਬ ਘਰ ਆਵੈ ਰੀ। ਕਦੋਂ ਹਿਰਦੇ ਘਰ ਵਿੱਚ ਵਾਹਿਗੁਰੂ ਜੀ ਆਉਣਗੇ? ਉਹ ਜਿਹੜੀ ਵਿਰਾਗੀਆਂ ਵਾਲੀ ਅਵਸਥਾ, ਦਿਨੇ ਰਾਤ ਪਰਮਾਤਮਾ ਦੀ ਪੁਕਾਰ ਹਿਰਦੇ 'ਚ, ਉਹ ਅਵਸਥਾ ਇੱਕ ਅਨੋਖੀ ਹੈ। ਪਹਿਲਾਂ ਇਹ ਪੈਦਾ ਹੋਵੇ ਅਤੇ ਇਸੇ ਨੇ ਮਿਲਾਪ ਕਰਾਉਣਾ ਹੈ। ਇਸ ਕਰਕੇ ਮੈਂ ਤੋਂ ਪਰੇ ਹੋਣ ਦੀ ਭਾਵਨਾ, ਮੰਗ ਕੋਈ ਰਹਿ ਨਹੀਂ ਜਾਂਦੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜਦੋਂ ਦਸ਼ਮੇਸ਼ ਜੀ ਦੇ ਪਾਸ ਆਏ ਸੀ, ਅਤੇ ਸਿੱਖਾਂ ਵੱਲ ਵੇਖ ਕੇ ਇਕਨਾ ਵਿਦਵਾਨਾਂ ਲਿਖਿਆ ਕਿ ਜਦੋਂ ਉਹਨਾਂ ਸੇਵਾ ਦੀ ਮੰਗ ਕੀਤੀ ਅਤੇ ਹਜ਼ੂਰ ਨੇ ਜੂਠੇ ਬਰਤਨ ਮਾਂਜਣ ਲਾ ਦਿੱਤਾ ਸੀ, ਅਤੇ ਕੁਛ ਵਿਦਵਾਨਾਂ ਲਿਖਿਆ ਕਿ ਆਪ ਹੀ ਆਪਣੀ ਭਾਵਨਾ ਨਾਲ ਭਾਈ ਨੰਦ ਲਾਲ ਜੀ ਜੂਠੇ ਬਰਤਨ ਮਾਂਜਿਆ ਕਰਦੇ, ਅਤੇ ਰਿਸ਼ਤੇਦਾਰ ਮੁਲਤਾਨ ਤੋਂ ਆਏ, ਕਹਿੰਦੇ ਸੁਣਿਆ ਸਾਡਾ ਨੰਦ ਲਾਲ ਆਨੰਦਪੁਰ ਵਾਲੇ ਗੁਰੂ ਕੋਲ ਰਹਿੰਦਾ, ਦੇਖੀਏ ਉਹਦਾ ਕਿਹੋ ਜਿਹਾ ਮੁਰਤਬਾ, ਕਿਉਂਕਿ ਗਜ਼ਨੀ ਸ਼ਹਿਰ ਵਿੱਚ ਵੀ ਪੜ੍ਹਾਉਂਦੇ ਰਹੇ, ਮੁਲਤਾਨ ਵੀ, ਆਗਰੇ, ਔਰੰਗਜ਼ੇਬ ਬਾਦਸ਼ਾਹ ਸੀ ਹਿੰਦੁਸਤਾਨ ਦਾ, ਉਹਦੇ ਮੁੰਡੇ ਨੂੰ ਪੜ੍ਹਾਉਂਦੇ ਸੀ, ਸ਼ਹਿਜ਼ਾਦਾ ਮੁਅੱਜ਼ਮ ਨੂੰ ਜੋ ਬਾਅਦ 'ਚ ਬਾਦਸ਼ਾਹ ਬਣਿਆ, ਬਹਾਦਰ ਸ਼ਾਹ, ਉਹਨੂੰ ਪੜ੍ਹਾਉਂਦੇ ਸੀ ਭਾਈ ਨੰਦ ਲਾਲ। ਪਰ ਔਰੰਗਜ਼ੇਬ ਦੀ ਨੀਅਤ ਖਰਾਬ ਹੋ ਗਈ ਸੀ, ਵੀ ਇਹਨੂੰ ਇਸਲਾਮ 'ਚ ਲਿਆਂਦਾ ਜਾਏ, ਨਹੀਂ ਤਾਂ ਗਰਦਨ ਜ਼ਦਨੀ ਧੌਣ ਵੜ ਦਿੱਤੀ ਜਾਏ। ਤਾਂ ਫਿਰ ਇਹ ਭਾਈ ਨੰਦ ਲਾਲ ਜੀ ਆਨੰਦਪੁਰ ਸਾਹਿਬ ਪਹੁੰਚੇ ਔਰ ਫਿਰ ਗੁਰੂ ਕਲਗੀਧਰ ਪਾਤਸ਼ਾਹ ਦੇ ਹੋ ਗਏ। ਉਹ ਸਾਖੀ ਨਹੀਂ ਸਾਰੀ ਮੈਂ ਸੁਣਾ ਰਿਹਾ ਸੰਖੇਪ 'ਚ ਅਰਜ਼। ਤਾਂ ਜਦੋਂ ਰਿਸ਼ਤੇਦਾਰ ਆਏ ਆਨੰਦਪੁਰ ਸਾਹਿਬ ਤੀਰਥਾਂ ਦੀ ਯਾਤਰਾ ਕਰਕੇ ਆਨੰਦਪੁਰ ਸਾਹਿਬ ਆ, ਵੇਖੀਏ ਸਾਡਾ ਆਨੰਦ ਲਾਲ ਕਿੰਨੇ ਕੁ ਮਰਤਬੇ 'ਤੇ ਅਹੁਦੇ ਰੁਤਬੇ 'ਤੇ ਬੈਠਾ। ਅਤੇ ਭਾਈ ਆਨੰਦ ਲਾਲ ਨੂੰ ਵੇਖ ਕੇ ਹੈਰਾਨ ਰਹਿ ਗਏ। ਭਾਈ ਸਾਹਿਬ ਜੀ ਜੂਠੇ ਬਰਤਨ ਮਾਂਜ ਰਹੇ ਅਤੇ ਗੋਡਿਆਂ ਤੱਕ ਸਵਾਹ ਚੜ੍ਹੀ ਹੋਈ, ਸਵਾਹ 'ਚ ਭਾਂਡੇ ਮਾਂਜੇ ਜਾਂਦੇ। ਉਹ ਵੇਖ ਕੇ ਜੇ ਹੈਰਾਨ ਜੇ ਹੋਏ ਅਤੇ ਉਹਨਾਂ ਪੁੱਛਿਆ, ਆਨੰਦ ਲਾਲ ਆ ਕਿੱਥੇ ਚਾਂਦੀ ਦੀ ਕੁਰਸੀ, ਬਾਦਸ਼ਾਹ ਦੇ ਪੁੱਤ ਨੂੰ ਪੜ੍ਹਾਉਂਦਾ ਸਾਂ, ਕਿੱਥੇ ਸਵਾਹ 'ਚ ਲਿਬੜਿਆ ਹੋਇਆ, ਇਹ ਆਨੰਦਪੁਰ ਵਾਲੇ ਗੁਰੂ ਨੇ ਤੇਰੀ ਕਦਰ ਕੀ ਪਾਈ। ਅਤੇ ਹਜ਼ੂਰ ਤੁਰੇ ਆਉਂਦੇ ਸੀ ਗੁਰੂ ਕਲਗੀਧਰ ਪਾਤਸ਼ਾਹ, ਤਾਂ ਹਜ਼ੂਰ ਨੇ ਇਹ ਗੱਲਾਂ ਸੁਣ ਲਈਆਂ। ਭਾਈ ਆਨੰਦ ਲਾਲ ਜੀ ਨੇ ਵੇਖਿਆ ਨਹੀਂ ਮਹਾਰਾਜਾ। ਭਾਈ ਆਨੰਦ ਲਾਲ ਜੀ ਕਹਿਣ ਲੱਗੇ, ਤੁਸੀਂ ਲੰਗਰ ਪ੍ਰਸ਼ਾਦਾ ਛਕੋ, ਤੁਹਾਨੂੰ ਇਹ ਗੱਲ ਸਮਝ ਨਹੀਂ ਆਉਣੀ। ਤਾਂ ਫਿਰ ਉਹਨਾਂ ਦੁਬਾਰਾ ਪੁੱਛਿਆ, ਤਾਂ ਭਾਈ ਆਨੰਦ ਲਾਲ ਜੀ ਕਹਿਣ ਲੱਗੇ, ਇਹ ਜਿਹੜੇ ਬਰਤਨ ਮਾਜ ਰਹੇ ਜੂਠੇ, ਇਹ ਕੁਰਸੀਆਂ ਨਾਲੋਂ ਉੱਤੇ ਹਨ। ਦੀਨ ਦੁਨੀਆ ਦਰਕ ਮੰਦੇ ਆਂ ਪਰੀ ਰੁਖ ਸਾਰਮਾ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਮਾ। ਇਹਨਾਂ ਬਚਨਾਂ ਦਾ ਅਰਥ ਹੈ ਕਿ ਦੋਵੇਂ ਜਹਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋਹਣੇ ਦਰਸ਼ਨਾਂ ਦੀ ਫਾਹੀ ਵਿੱਚ ਕੈਦ ਹਨ ਔਰ ਦੋਵਾਂ ਜਹਾਨਾਂ ਵਿੱਚ ਜਿਹੜੇ ਵੱਡੇ ਵਡੇਰੇ ਹੋਏ ਨੇ ਨਾ, ਪੈਗੰਬਰ, ਰਿਸ਼ੀ, ਮੁਨੀ, ਅਵਤਾਰ, ਉਹਨਾਂ ਦੀ ਵਡਿਆਈ ਤੱਕੜੀ ਦੇ ਇੱਕ ਛਾਬੇ 'ਚ ਪਾਈ ਜਾਏ ਅਤੇ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਦੀ ਇੱਕ ਤਾਰ ਹੀ ਕਾਫੀ ਹੈ। ਦੂਜੇ ਪੱਲੜੇ 'ਚ ਗੁਰੂ ਗੋਬਿੰਦ ਸਿੰਘ ਦਾ ਇੱਕ ਕੇਸ ਰੱਖ ਦਿੱਤਾ ਜਾਏ ਨਾ, ਦਾੜਾ ਵਾਹੁੰਦਿਆਂ ਜਿਹੜਾ ਡਿੱਗਦਾ ਕੇਸ ਵਾਹੁੰਦਿਆਂ, ਉਹ ਇੱਕ ਕੇਸ ਰੱਖਦੇ ਹਾਂ ਅਤੇ ਉਹ ਫਿਰ ਵੀ ਭਾਰਾ ਹੋਣਾ ਦੂਜਿਆਂ ਤੋਂ। ਇੱਥੇ ਐਵੇਂ ਜੂਠੇ ਬਰਤਨ ਆਨੰਦ ਲਾਲ ਥੋੜ੍ਹਾ ਮਾਂਜ ਰਿਹਾ। ਤਾਂ ਗੁਰੂ ਕਲਗੀਧਰ ਪਹੁੰਚ ਗਏ, ਕਹਿਣ ਲੱਗੇ, ਆਨੰਦ ਲਾਲਾ ਇਹ ਜੋ ਤੇਰੇ ਰਿਸ਼ਤੇਦਾਰ ਕਹਿ ਰਹੇ ਨੇ ਗੱਲ ਕੁਝ ਠੀਕ ਜਾਪਦੀ, ਤੂੰ ਕਦੇ ਕੁਝ ਸਾਡੇ ਕੋਲੋਂ ਮੰਗਿਆ ਹੀ ਨਹੀਂ ਅਤੇ ਅਸੀਂ ਕੁਛ ਦਿੱਤਾ ਨਹੀਂ, ਹੁਣ ਸਾਡੀ ਇੱਛਾ ਵੀ ਕੁਛ ਮੰਗ। ਜਿਹਦੇ ਨਾਲ ਪ੍ਰੇਮ ਹੁੰਦਾ ਉਹਨੂੰ ਦੇ ਕੇ ਖੁਸ਼ੀ ਹੁੰਦੀ, ਕੁਛ ਮੰਗ। ਅਤੇ ਭਾਈ ਆਨੰਦ ਲਾਲ ਜੀ ਕਹਿਣ ਲੱਗੇ, ਮਹਾਰਾਜ ਜਦੋਂ ਤੁਹਾਡੇ ਚਰਨਾਂ 'ਚ ਆਇਆ ਸੀ ਉਦੋਂ ਮੰਗਾਂ ਹੈ ਸਨ, ਹੁਣ ਮੰਗ ਨਹੀਂ ਕੋਈ ਰਹੀ ਅਤੇ ਮੈਂ ਮੰਗਾਂ ਕੀ। ਮਹਾਰਾਜ ਕਹਿੰਦੇ, ਨਹੀਂ ਮੰਗ ਤਾਂ ਸਹੀ ਕੁਛ, ਸਾਨੂੰ ਦੇ ਕੇ ਖੁਸ਼ੀ, ਅਸੀਂ ਕਹਿ ਰਹੇ ਹਾਂ ਕੁਛ ਮੰਗ, ਜੋ ਮੰਗੇਗਾ ਮਿਲੇਗਾ। ਅਤੇ ਭਾਈ ਆਨੰਦ ਲਾਲ ਜੀ ਕਹਿਣ ਲੱਗੇ, ਗਦਾਏ ਕੂਏ ਤੁਰਾ ਮੈਲੇ ਬਾਦਸ਼ਾਹੀ ਨੇਸ, ਗਦਾਏ ਮੈਨੇ ਭਿਖਾਰੀ, ਗਜ਼ਾ ਕਰਨ ਵਾਲਾ ਭਿਖਾਰੀ, ਇਹ ਗਦਾ ਤੋਂ ਬਣਿਆ ਗਜ਼ਾ, ਪਰ ਅਸਲ ਵਿੱਚ ਹੈ ਗਦਾ ਸ਼ਾਹ। ਗਦਾਏ ਗਦਾਈ ਜਿਹੜਾ ਦਰ ਦਰ 'ਤੇ ਭਿਖਿਆ ਮੰਗਣ ਵਾਲਾ, ਤੇਰੀ ਗਲੀ ਦਾ ਮੰਗਤਾ, ਗਦਾਏ ਕੂਏ ਤੁਰਾ, ਮਹਾਰਾਜਾ ਤੁਹਾਡੇ ਲਾਗੋਂ ਦੀ ਜਿਹੜੀ ਗਲੀ ਲੰਘ ਰਹੀ ਆ, ਇਸ ਗਲੀ ਵਿੱਚ ਦੀ ਜਿਹੜੇ ਭਿਖਾਰੀ ਲੰਘਦੇ ਹਨ ਉਹਨਾਂ ਨੂੰ ਤੁਹਾਡਾ ਦਰਸ਼ਨ ਹੋ ਜਾਏ ਤਾਂ ਬਾਦਸ਼ਾਹੀ ਦੀ ਇੱਛਾ ਮਿਟ ਜਾਏਗੀ, ਉਹਨਾਂ ਨੂੰ ਬਾਦਸ਼ਾਹੀ ਦੀ ਤਮੰਨਾ ਨਹੀਂ ਰਹੇਗੀ। ਗਦਾਏ ਕੂਏ ਤੁਰਾ ਮੈਲੇ ਬਾਦਸ਼ਾਹੀ ਨੇਸਤ, ਔਰ ਹਵਾਏ ਸਲਤਨਤੋ ਵਜ਼ਦਾਉ ਕੇ ਕਜ ਕੁਲਾ ਹੀ ਨੇਸਤ, ਨਾ ਉਹਨਾਂ ਨੂੰ ਸਿਰ 'ਤੇ ਬਾਦਸ਼ਾਹੀ ਤਾਜ ਰੱਖਣ ਦੀ ਇੱਛਾ ਰਹੇਗੀ, ਨਾ ਹਕੂਮਤ ਕਰਨ ਦੀ ਤਮੰਨਾ ਰਹਿ ਜਾਏਗੀ ਕਿ ਲੋਕਾਂ ਦੇ ਸਿਰਾਂ 'ਤੇ ਹਕੂਮਤ ਕਰੀਏ, ਹੁਕਮ ਚਲਾਈਏ, ਅਤੇ ਆਨੰਦ ਲਾਲ ਤਾਂ ਤੁਹਾਡੇ ਚਰਨਾਂ 'ਚ ਰਹਿੰਦਾ, ਤੁਹਾਡੀ ਗਲੀ ਦੇ ਮੰਗਤਿਆਂ ਦੀਆਂ ਤਮੰਨਾ ਮਿਟ ਜਾਂਦੀਆਂ ਤੁਹਾਡਾ ਦਰਸ਼ਨ ਕਰਕੇ। ਹੁਣ ਆਨੰਦ ਲਾਲ ਕੀ ਮੰਗੇ ਸੱਚੇ ਪਾਤਸ਼ਾਹ, ਤੁਸੀਂ ਜੋ ਮਿਲ ਪਏ, ਇਹ ਸੀ ਭਾਈ ਆਨੰਦ ਲਾਲ ਦੀ ਅੱਖ ਜਿਹਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਛਾਣਿਆ ਹੈ। ਤਾਂ ਫਿਰ ਅਗਲਾ ਵਚਨ ਹਜ਼ੂਰ ਨੇ ਜਦੋਂ ਕੀਤਾ ਤਾਂ ਭਾਈ ਆਨੰਦ ਲਾਲ ਨੇ ਕਿਹਾ, ਮਹਾਰਾਜ ਜੇ ਤੁੱਠੇ ਹੋ ਤਾਂ ਅਜੇ ਮੈਨੂੰ ਲੋਕ ਭਾਈ ਆਨੰਦ ਲਾਲ ਕਵੀ, ਸਿਆਣਾ, ਵਿਦਵਾਨ, ਕਥਾਕਾਰ ਕਹਿੰਦੇ ਹਨ, ਮੇਰੇ 'ਤੇ ਤੁੱਠੋ ਸੱਚੇ ਪਾਤਸ਼ਾਹ, ਇਸ ਸਿਰ ਦੇ ਵਿੱਚ ਆਪਣੇ ਦਰਸ਼ਨਾਂ ਦਾ ਪਾਗਲਪਨ ਭਰ ਦਿਓ, ਮੈਨੂੰ ਦੁਨੀਆ ਕਮਲਾ ਕਹੇ ਸੱਚੇ ਪਾਤਸ਼ਾਹ, ਅਜੇ ਮੈਨੂੰ ਦੁਨੀਆ ਸਿਆਣਾ, ਕਵੀ, ਵਿਦਵਾਨ ਕਹਿੰਦੀ ਆ, ਮੈਨੂੰ ਦੁਨੀਆ ਪਾਗਲ ਕਹੇ ਵੀ ਆਨੰਦ ਲਾਲ ਕਮਲਾ ਹੋ ਗਿਆ। ਤਾਂ ਇਸ ਪ੍ਰਕਾਰ ਦੀ ਮੰਗ ਮੰਗੀ ਭਾਈ ਆਨੰਦ ਲਾਲ। ਇਸ ਕਰਕੇ ਇਹ ਪ੍ਰੇਮ ਇੱਕ ਐਸੀ ਖੇਡ ਹੈ, ਇੱਥੇ ਜਾ ਕੇ ਆਪਾਂ ਨਿਸ਼ਾਵਰੀ ਹੁੰਦੀ ਹੈ। ਇਹੀ ਸਬਕ ਪੜ੍ਹਾਇਆ ਸਤਿਗੁਰਾਂ ਨੇ, ਜੇ ਪੰਜਾਂ ਨੇ ਸੀਸ ਅਰਪਣ ਕੀਤੇ ਤਾਂ ਹਜ਼ੂਰ ਨੇ ਕਿਹਾ ਸਰਬੰਸੀ ਵਾਰ ਦਿਆਂਗੇ। ਚਾਹੀਦਾ ਤਾਂ ਹੈ ਨਾ ਸਿੱਖ ਭਗਤੀ ਕਰੇ ਗੁਰੂ ਦੀ, ਪਰ ਗੁਰੂ ਮਹਾਰਾਜ ਨੇ ਸਿੱਖਾਂ ਦੀ ਭਗਤੀ ਕੀਤੀ, ਸਿੱਖਾਂ ਦੇ ਸਿਰਾਂ ਤੋਂ ਆਪਣਾ ਸਰਬੰਸ ਵਾਰਿਆ। ਸਰਬੰਸ, ਸਰਬੰਸ ਦੇ ਵਿੱਚ ਆਉਂਦਾ ਸਭ ਕੁਝ, ਜੋ ਕੁਝ ਕੋਲ ਸੀ ਮਹਾਰਾਜ ਨੇ ਵਾਰ ਦਿੱਤਾ। ਮੋਗਰੇ ਮੈਂ ਮਨ ਤੇ ਤਨ ਤੇ ਸਿਰ ਲਓ, ਧਨ ਸਭ ਹੈ ਇਨਹੀ ਕੋ, ਇਹਨਾਂ ਦਾ ਹੀ ਸਾਰਾ ਕੁਝ ਮਹਾਰਾਜ ਕਹਿੰਦੇ। ਇਸ ਪ੍ਰਕਾਰ ਦੇ ਹਨ ਸੱਚੇ ਪਾਤਸ਼ਾਹ ਸਤਿਗੁਰੂ ਕਲਗੀਧਰ ਜੀ, ਦੱਸੇ ਸਤਿਗੁਰੂ ਮਹਾਰਾਜ, ਅਤੇ ਸਾਨੂੰ ਉਹਨਾਂ ਇਹ ਪ੍ਰੇਮ ਸਿਖਾਇਆ ਹੈ। ਪ੍ਰੇਮ ਪੈਦਾ ਹੋਵੇ ਸਤਿਗੁਰੂ ਦੇ ਨਾਲ, ਗੁਰਸਿੱਖਾਂ ਨਾਲ, ਵਾਹਿਗੁਰੂ ਨਾਲ। ਜੇ ਰੱਬ ਦਾ ਪ੍ਰੇਮ ਪੈਦਾ ਹੋ ਜਾਏ ਤਾਂ ਫਿਰ ਹਿਰਦੇ ਅੰਦਰ ਸਾਰਿਆਂ ਲਈ ਪ੍ਰੇਮ ਹੀ ਪ੍ਰੇਮ ਹੁੰਦਾ। ਦਾਸ ਨੇ ਰੱਬ ਦੇ ਪਿਆਰੇ ਐਸੇ ਵੇਖੇ ਹਨ ਜਿਨ੍ਹਾਂ ਦੇ ਨੇਤਰ ਪ੍ਰੇਮ ਨਾਲ ਅਲਬੇਲੇ ਸਨ, ਪ੍ਰੇਮ ਹੀ ਭਰਿਆ ਹੋਇਆ ਸੀ ਨੇਤਰਾਂ, ਜਦੋਂ ਦਰਸ਼ਨ ਕਰੀਦੇ ਸੀ ਨਿਹਾਲ ਹੋਈਦਾ ਸੀ। ਬਾਬਾ ਕੀਰਤਨ ਸਿੰਘ ਸਾਹਿਬ ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰਦੇ ਰਹੇ ਹਾਂ, ਪ੍ਰੇਮ ਦੀ ਮੂਰਤੀ ਸੀ, ਨੇਤਰਾਂ 'ਚ ਪ੍ਰੇਮ ਵਰਦਾ। ਇਸ ਪ੍ਰਕਾਰ ਜੋ ਬੰਦਗੀ ਕਰਕੇ ਟਿਕਾਣੇ ਪੁੱਜਾ, ਗਿਆਨ ਦੀ ਪ੍ਰਾਪਤੀ ਕੀਤੀ ਹੈ, ਉਹ ਪ੍ਰੇਮ ਦੀ ਮੂਰਤ ਤਾਂ ਹੁੰਦਾ ਕਿਉਂਕਿ ਪਰਮਾਤਮਾ ਨਾਲ ਜੁੜਿਆ ਹੋਇਆ ਇਸ ਪ੍ਰੇਮ ਦੁਆਰਾ ਅਵਸਥਾ ਇਹੋ ਜਿਹੀ ਆ ਗਈ। ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।